ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮਿਨ, ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰਨ ਡੇ ਸਾਂ ਸਬਕ ਨੰਬਰ 73 ਤੇ, ਜਿਹਦਾ ਮੌਜੂ ਸੀ ਯਸੂ ਬਾਇਸੇ ਇਖਤਲਾਫ਼। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਐਸੇ ਸਬਕ ਤੇ ਮਜ਼ੀਦ ਤੁਹਾਨੂੰ ਗਿਆਨ ਕਰਾਂਗੇ। ਯਸੂ ਨੇ ਇਸ਼ਾਰਾ ਦੇ ਦਿੱਤਾ ਕਿ ਜਿਸ ਤਰ੍ਹਾਂ ਹਜ਼ਰਤ ਯੂਨਾ 3 ਦਿਨ ਮੱਛੀ ਦੇ ਪੇਟ ਵਿੱਚ ਰਿਹਾ, ਉਸੇ ਤਰ੍ਹਾਂ ਯਸੂ 3 ਦਿਨ ਕਬਰ ਵਿੱਚ ਰਹੇਗਾ। ਤੇ ਜਿਵੇਂ ਤੀਜੇ ਦਿਹਾੜੇ ਯੂਨਾ ਨਬੀ ਮੱਛੀ ਦੇ ਢਿੱਡ ਵਿੱਚੋਂ ਬਾਹਰ ਆਇਆ, ਇਸੇ ਤਰ੍ਹਾਂ ਯਸੂ ਤੀਜੇ ਦਿਹਾੜੇ ਕਬਰ ਵਿੱਚੋਂ ਜੀ ਉੱਠੇਗਾ। ਇਸ ਤਰ੍ਹਾਂ ਉਹਨੇ ਇੱਕ ਨਕਾਬਲੇ ਇਨਕਾਰ ਸਬੂਤ ਦੇ ਦਿੱਤਾ ਕਿ ਸਾਨੂੰ ਗੁਨਾਹ, ਮੌਤ ਤੇ ਦੋਜ਼ਖ ਤੋਂ ਬਚਾਉਣ ਵਾਲਾ ਤੇ ਅਸਮਾਨ ਤੋਂ ਆਉਣ ਵਾਲਾ ਨਜਾਤ ਦਹਿੰਦਾ ਅਲਮਸੀਹ ਉਹੀ ਏ, ਕੋਈ ਹੋਰ ਨਹੀਂ। ਬਾਕੀ ਵੇਲੇ ਵਿੱਚ ਅਸੀਂ ਇੰਜੀਲੇ ਜਲੀਲ ਦਾ ਮੁਤਾਲਿਆ ਜਾਰੀ ਰੱਖਾਂਗੇ ਤੇ ਵੇਖਾਂਗੇ ਕਿ ਯਹੂਦੀ ਮਜ਼ਹਬ ਦੇ ਠੇਕੇਦਾਰ ਕਿਸ ਤਰ੍ਹਾਂ ਆਪਣੀ ਬੇਈਮਾਨੀ ਤੇ ਬੇਯਕੀਨੀ ਤੇ ਅੜੇ ਰਹੇ। ਯੋਹਨਾ ਦੀ ਅੰਜੀਲ ਦੇ 7ਵੇਂ ਬਾਅਦ ਵਿੱਚ ਇੰਜ ਮਰਕੂਮ ਏ, ਉਹਨਾਂ ਦਿਨਾਂ ਤੋਂ ਬਾਅਦ ਯਸੂ ਗਲੀਲ ਵਿੱਚ ਫਿਰਦਾ ਰਿਹਾ ਕਿਉਂਕਿ ਯਹੂਦੀਆ ਵਿੱਚ ਫਿਰਨਾ ਨਾ ਚਾਹੁੰਦਾ ਸੀ, ਇਸ ਲਈ ਕਿ ਯਹੂਦੀ ਉਹਦੇ ਕਤਲ ਦੀ ਕੋਸ਼ਿਸ਼ ਵਿੱਚ ਸਨ ਤੇ ਯਹੂਦੀਆਂ ਦੀ ਈਦ ਖਿਆਮ ਨਜ਼ਦੀਕ ਸੀ। ਬਸ ਉਹਦੇ ਭਰਾਵਾਂ ਨੇ ਉਹਨੂੰ ਆਖਿਆ, ਇੱਥੋਂ ਰਵਾਨਾ ਹੋ ਕੇ ਯਹੂਦੀਆਂ ਨੂੰ ਚੱਲੀਏ ਤਾਂ ਕਿ ਜੋ ਕੰਮ ਤੂੰ ਕਰਨਾ ਏ ਉਹਨਾਂ ਨੂੰ ਤੇਰੇ ਸ਼ਾਗਿਰਦ ਵੀ ਵੇਖਣ, ਕਿਉਂਕਿ ਐਸਾ ਕੋਈ ਨਹੀਂ ਜਿਹੜਾ ਮਸ਼ਹੂਰ ਹੋਣਾ ਚਾਹੇ ਤੇ ਚੁੱਪ ਕੇ ਕੰਮ ਕਰੇ। ਜੇ ਤੂੰ ਇਹ ਕੰਮ ਕਰਨਾ ਹੈ ਤੇ ਆਪਣੇ ਆਪ ਨੂੰ ਦੁਨੀਆਂ ਤੇ ਜ਼ਾਹਿਰ ਕਰ, ਕਿਉਂਕਿ ਉਹਦੇ ਭਰਾ ਵੀ ਉਹਦੇ ਤੇ ਈਮਾਨ ਨਾ ਲਿਆਏ ਸਨ। ਬਸ ਯਸੂ ਨੇ ਉਹਨਾਂ ਨੂੰ ਆਖਿਆ ਕਿ ਮੇਰਾ ਤੇ ਹਲੇ ਵੇਲਾ ਨਹੀਂ ਆਇਆ, ਲੇਕਿਨ ਤੁਹਾਡੇ ਲਈ ਸਭ ਵੇਲਾ ਏ। ਤੁਸੀਂ ਦੁਨੀਆਂ ਤੋਂ ਅਦਾਵਤ ਨਹੀਂ ਰੱਖ ਸਕਦੇ, ਲੇਕਿਨ ਮੇਰੇ ਤੋਂ ਰੱਖੀਏ, ਕਿਉਂਕਿ ਮੈਂ ਉਹਦੇ ਤੇ ਗਵਾਹੀ ਦੇਣਾ ਵਾਂ ਕਿ ਉਹਦੇ ਕੰਮ ਪੈੜੇ ਨੇ। ਤੁਸੀਂ ਈਦ ਵਿੱਚ ਜਾਓ, ਮੈਂ ਹਜੇ ਇਸ ਈਦ ਵਿੱਚ ਨਹੀਂ ਜਾਂਦਾ ਕਿਉਂਕਿ ਹਲੇ ਤੱਕ ਮੇਰਾ ਵੇਲਾ ਪੂਰਾ ਨਹੀਂ ਹੋਇਆ। ਇਹ ਗੱਲਾਂ ਉਹਨਾਂ ਨੂੰ ਕਹਿ ਕੇ ਉਹ ਗਲੀਲ ਵਿੱਚ ਹੀ ਰਿਹਾ, ਲੇਕਿਨ ਜਦੋਂ ਉਹਦੇ ਭਰਾ ਈਦ ਵਿੱਚ ਚਲੇ ਗਏ ਉਸ ਵੇਲੇ ਉਹ ਵੀ ਗਿਆ, ਜ਼ਹਿਰ ਨਹੀਂ ਬਲਕਿ ਗੋਇਆ ਪੁਸ਼ੀਦਾ। ਬਸ ਯਹੂਦੀ ਉਹਨੂੰ ਈਦ ਵਿੱਚ ਇਹ ਕਹਿ ਕੇ ਲੱਭਦੇ ਰੇ ਕਿ ਉਹ ਕਿੱਥੇ ਵੇ, ਤੇ ਲੋਕਾਂ ਵਿੱਚ ਉਹਦੀ ਬਾਬਤ ਚੁੱਪ ਕੇ ਬੜੀਆਂ ਸਾਰੀਆਂ ਗੁਫ਼ਤਗੂ ਹੋਈਆਂ। ਬਾਜ਼ ਕਹਿੰਦੇ ਸਨ ਉਹ ਨੇਕ ਏ ਤੇ ਬਾਜ਼ ਕਹਿੰਦੇ ਸਨ ਨਹੀਂ, ਬਲਕਿ ਉਹ ਲੋਕਾਂ ਨੂੰ ਗੁੰਮਰਾਹ ਕਰਦਾ। ਤੇ ਵੀ ਯਹੂਦੀਆਂ ਦੇ ਡਰ ਤੋਂ ਕੋਈ ਸ਼ਖਸ ਉਸ ਦੀ ਬਾਬਤ ਸਾਫ਼ ਸਾਫ਼ ਨਾ ਕਹਿੰਦਾ ਸੀ। ਤੇ ਜਦੋਂ ਈਦ ਦੇ ਅੱਧੇ ਦਿਨ ਲੰਘ ਗਏ ਤੇ ਯਸੂ ਹੈਕਲ ਵਿੱਚ ਜਾ ਕੇ ਤਾਲੀਮ ਦੇਵਣ ਲੱਗਾ। ਬਸ ਯਹੂਦੀਆਂ ਨੇ ਤਾਜੁਬ ਕਰਕੇ ਆਖਿਆ ਕਿ ਇਹਨੂੰ ਬਗੈਰ ਪੜ੍ਹੇ ਕਿਉਂਕਿ ਇਲਮ ਆ ਗਿਆ। ਯਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ ਕਿ ਮੇਰੀ ਤਾਲੀਮ ਮੇਰੀ ਨਹੀਂ ਬਲਕਿ ਮੇਰੇ ਭੇਜਣ ਵਾਲੇ ਦੀ ਹੈ। ਜੇ ਕੋਈ ਉਹਦੀ ਮਰਜ਼ੀ ਤੇ ਚੱਲਣਾ ਚਾਹੁੰਦਾ ਹੈ ਤੇ ਉਹ ਇਸ ਤਾਲੀਮ ਦੀ ਬਾਬਤ ਜਾਣ ਜਾਏਗਾ ਕਿ ਖੁਦਾ ਦੇ ਵੱਲੋਂ ਵੀ ਜਾਂ ਮੈਂ ਆਪਣੇ ਵੱਲੋਂ ਕਹਿੰਦਾ ਵਾਂ। ਕਿ ਮੂਸਾ ਨੇ ਤੁਹਾਨੂੰ ਸ਼ਰੀਅਤ ਨਹੀਂ ਦਿੱਤੀ ਤੇ ਵੀ ਤੁਹਾਡੇ ਵਿੱਚੋਂ ਸ਼ਰੀਅਤ ਤੇ ਕੋਈ ਅਮਲ ਨਹੀਂ ਕਰਦਾ, ਤੁਸੀਂ ਕਿਉਂ ਮੇਰੇ ਕਤਲ ਦੀ ਕੋਸ਼ਿਸ਼ ਵਿੱਚ ਹੋ? ਲੋਕਾਂ ਨੇ ਜਵਾਬ ਦਿੱਤਾ, ਤੇਰੇ ਵਿੱਚ ਬਦਰੂ ਏ, ਕੌਣ ਤੇਰੇ ਕਤਲ ਦੀ ਕੋਸ਼ਿਸ਼ ਵਿੱਚ ਏ? ਯਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਮੈਂ ਇੱਕ ਕੰਮ ਕੀਤਾ ਤੇ ਤੁਸੀਂ ਸਭ ਤਾਜੁਬ ਕਰਦੇ ਹੋ। ਇਸੇ ਸਬਬ ਤੋਂ ਮੂਸਾ ਨੇ ਤੁਹਾਨੂੰ ਖਤਨੇ ਦਾ ਹੁਕਮ ਦਿੱਤਾ ਏ, ਹਾਲਾਂਕਿ ਉਹ ਮੂਸਾ ਦੇ ਵੱਲੋਂ ਨਹੀਂ ਬਲਕਿ ਬਾਪ ਦਾਦਾ ਤੋਂ ਟੁਰਿਆ ਆਵਣ ਡਿਆ ਏ। ਤੇ ਤੁਸੀਂ ਸੱਬਤ ਦੇ ਦਿਨ ਆਦਮੀ ਦਾ ਖਤਨਾ ਕਰਦੇ ਹੋ। ਜਦੋਂ ਸੱਬਤ ਨੂੰ ਆਦਮੀ ਦਾ ਖਤਨਾ ਕੀਤਾ ਜਾਂਦਾ ਤਾਂ ਕਿ ਮੂਸਾ ਦੀ ਸ਼ਰੀਰ ਦਾ ਹੁਕਮ ਨਾ ਟੁੱਟੇ, ਤੇ ਕੀ ਮੇਰੇ ਕੋਲੋਂ ਇਸ ਲਈ ਨਾਰਾਜ਼ ਹੋ ਕਿ ਮੈਂ ਸੱਬਤ ਦੇ ਦਿਨ ਇੱਕ ਆਦਮੀ ਨੂੰ ਬਿਲਕੁਲ ਤੰਦਰੁਸਤ ਕਰ ਦਿੱਤਾ? ਜ਼ਾਹਿਰ ਦੇ ਮੁਆਫਿਕ ਫੈਸਲਾ ਨਾ ਕਰੋ ਬਲਕਿ ਇਨਸਾਫ਼ ਦੇ ਨਾਲ ਫੈਸਲਾ ਕਰੋ। ਬਸ ਉਹਨੂੰ ਪਕੜਨ ਦੀ ਕੋਸ਼ਿਸ਼ ਕਰਨ ਲੱਗੇ, ਲੇਕਿਨ ਇਸ ਲਈ ਕਿ ਉਹਦਾ ਵੇਲਾ ਹਜੇ ਨਾ ਆਇਆ ਸੀ ਕਿਸੇ ਨੇ ਉਹਦੇ 'ਤੇ ਹੱਥ ਨਾ ਪਾਇਆ। ਮਗਰ ਲੋਕਾਂ ਵਿੱਚੋਂ ਬਹੁਤੇਰੇ ਉਹਦੇ 'ਤੇ ਇਮਾਨ ਲਿਆਏ ਅਤੇ ਆਖਣ ਲੱਗੇ ਕਿ ਮਸੀਹ ਜਦੋਂ ਆਏਗਾ ਤਾਂ ਕੀ ਇਹਨਾਂ ਤੋਂ ਜ਼ਿਆਦਾ ਮੌਜਜ਼ੇ ਵਿਖਾਏਗਾ ਜੋ ਉਹਨੇ ਵਿਖਾਏ ਨੇ। ਫਰੀਸੀਆਂ ਨੇ ਲੋਕਾਂ ਨੂੰ ਸੁਣਿਆ ਕਿ ਉਸ ਦੀ ਬਾਬਤ ਚੁਪਕੇ ਚੁਪਕੇ ਇਹ ਗੁਫ਼ਤਗੂ ਕਰਦੇ ਨੇ, ਪਰ ਸਰਦਾਰ ਕਾਹਿਨਾਂ ਅਤੇ ਫਰੀਸੀਆਂ ਨੇ ਉਹਨੂੰ ਫੜਨ ਵਾਸਤੇ ਪਿਆਦੇ ਭੇਜੇ। ਬਸ ਈਦ ਦੇ ਆਖਰੀ ਦਿਹਾੜੇ ਯਿਸੂ ਖੜ੍ਹਾ ਹੋਇਆ ਅਤੇ ਪੁਕਾਰ ਕੇ ਆਖਿਆ, ਜੇ ਕੋਈ ਪਿਆਸਾ ਹੋਵੇ ਤਾਂ ਮੇਰੇ ਕੋਲ ਆ ਕੇ ਪੀਏ, ਜੋ ਮੇਰੇ 'ਤੇ ਇਮਾਨ ਲਿਆਏਗਾ ਉਹਦੇ ਅੰਦਰ ਜਿਵੇਂ ਕਿ ਕਿਤਾਬੇ ਮੁਕੱਦਸ ਵਿੱਚ ਆਇਆ ਹੈ, ਜ਼ਿੰਦਗੀ ਦੇ ਪਾਣੀ ਦੀਆਂ ਨਦੀਆਂ ਜਾਰੀ ਹੋ ਜਾਵਣਗੀਆਂ। ਉਹਨੇ ਇਹ ਗੱਲ ਉਸ ਰੂਹ ਦੀ ਬਾਬਤ ਆਖੀ ਜਿਹਨੂੰ ਉਹ ਪਾਵਨ ਨੂੰ ਸਨ, ਜੋ ਉਹਦੇ 'ਤੇ ਇਮਾਨ ਲਿਆਏ, ਕਿਉਂਕਿ ਰੂਹ ਹਜੇ ਤੱਕ ਨਾਜ਼ਲ ਨਾ ਹੋਇਆ ਸੀ, ਇਸ ਲਈ ਕਿ ਯਿਸੂ ਹਜੇ ਆਪਣੇ ਜੁਦਾਲ ਨੂੰ ਨਾ ਪਹੁੰਚਿਆ ਸੀ। ਬਸ ਲੋਕਾਂ ਵਿੱਚੋਂ ਬਾਜ਼ ਨੇ ਇਹ ਗੱਲਾਂ ਸੁਣ ਕੇ ਆਖਿਆ, ਬੇਸ਼ੱਕ ਇਹੋ ਹੀ ਨਬੀ ਏ, ਹੋਰਾਂ ਨੇ ਆਖਿਆ ਇਹ ਮਸੀਹ ਏ, ਅਤੇ ਬਾਜ਼ ਨੇ ਆਖਿਆ ਕਿਉਂ, ਕੀ ਮਸੀਹ ਗਲੀਲ ਵਿੱਚੋਂ ਆਏਗਾ? ਕੀ ਕਿਤਾਬੇ ਮੁਕੱਦਸ ਵਿੱਚ ਇਹ ਨਹੀਂ ਆਇਆ ਕਿ ਮਸੀਹ ਦਾਊਦ ਦੀ ਨਸਲ ਅਤੇ ਬੈਤਲਹਿਮ ਦੇ ਪਿੰਡ ਵਿੱਚੋਂ ਆਏਗਾ ਜਿੱਥੋਂ ਦਾ ਦਾਊਦ ਸੀ? ਬਸ ਲੋਕਾਂ ਵਿੱਚ ਉਸ ਦੇ ਸਬਬ ਤੋਂ ਇਖਤਲਾਫ ਹੋਇਆ ਅਤੇ ਉਹਨਾਂ ਵਿੱਚੋਂ ਬਾਜ਼ ਨੇ ਉਹਨੂੰ ਫੜਨਾ ਚਾਹਾ, ਮਗਰ ਕਿਸੇ ਨੇ ਉਹਦੇ 'ਤੇ ਹੱਥ ਨਾ ਪਾਇਆ। ਬਸ ਪਿਆਦੇ ਸਰਦਾਰ ਕਾਹਿਨਾਂ ਅਤੇ ਫਰੀਸੀਆਂ ਦੇ ਕੋਲ ਆਏ ਅਤੇ ਉਹਨਾਂ ਨੂੰ ਆਖਿਆ ਕਿ ਤੁਸੀਂ ਉਹਨੂੰ ਕਿਉਂ ਨਾ ਲਿਆਏ? ਪਿਆਦਿਆਂ ਨੇ ਜਵਾਬ ਦਿੱਤਾ, ਇਨਸਾਨ ਨੇ ਕਦੀ ਐਸਾ ਕੰਮ ਨਹੀਂ ਕੀਤਾ। ਫਰੀਸੀਆਂ ਨੇ ਉਹਨਾਂ ਨੂੰ ਜਵਾਬ ਦਿੱਤਾ, ਕੀ ਤੁਸੀਂ ਵੀ ਗੁੰਮਰਾਹ ਹੋ ਗਏ ਹੋ? ਭਲਾ ਸਰਦਾਰਾਂ ਅਤੇ ਫਰੀਸੀਆਂ ਵਿੱਚੋਂ ਵੀ ਕੋਈ ਉਹਦੇ 'ਤੇ ਇਮਾਨ ਲਿਆਇਆ? ਮਗਰ ਇਹ ਆਮ ਲੋਕ ਜਿਹੜੇ ਸ਼ਰੀਅਤ ਤੋਂ ਵਾਕਫ ਨਹੀਂ, ਲਾਂਤੀ ਨੇ। ਨਿਕੋਦੀਮਸ ਨੇ ਜਿਹੜਾ ਪਹਿਲੇ ਉਹਦੇ ਨਾਲ ਆਇਆ ਸੀ ਉਹਨਾਂ ਵਿੱਚੋਂ ਸੀ, ਉਹਨੇ ਆਖਿਆ ਕਿ ਕੀ ਸਾਡੀ ਸ਼ਰੀਅਤ ਕਿਸੇ ਸ਼ਖਸ ਨੂੰ ਮੁਜਰਮ ਠਹਿਰਾਉਂਦੀ ਹੈ ਜਦੋਂ ਤੱਕ ਪਹਿਲੇ ਉਹਨੂੰ ਸੁਣ ਕੇ ਜਾਣ ਨਾ ਲਈਏ ਕਿ ਉਹ ਕੀ ਕਰਦਾ? ਉਹਨਾਂ ਨੇ ਉਹਦੇ ਜਵਾਬ ਵਿੱਚ ਆਖਿਆ ਕਿ ਤੂੰ ਹੀ ਗਲੀਲ ਦਾ ਏ, ਤਲਾਸ਼ ਕਰ ਅਤੇ ਵੇਖ ਕੇ ਗਲੀਲ ਵਿੱਚ ਕੋਈ ਨਵੀਂ ਬਰਪਾ ਨਹੀਂ ਹੋਣ ਵਾਲਾ। ਫਿਰ ਉਹਨਾਂ ਵਿੱਚੋਂ ਹਰ ਇੱਕ ਆਪਣੇ ਘਰ ਨੂੰ ਚਲਾ ਗਿਆ। ਸਾਨੂੰ ਅੱਜ ਇੱਥੇ ਹੀ ਖਤਮ ਕਰਨਾ ਏ। ਅਸੀਂ ਵੇਖਿਆ ਕਿ ਕਾਹਿਨ, ਸ਼ਰੀਅਤ ਦੇ ਮੌਲਮ ਅਤੇ ਫਰੀਸੀ ਯਿਸੂ ਨੂੰ ਫਸਾਵਣ ਅਤੇ ਮੁਜਰਮ ਠਹਿਰਾਵਣ ਦੀ ਕੋਸ਼ਿਸ਼ ਵਿੱਚ ਸਨ। ਉਹ ਉਹਨੂੰ ਫੜ ਕੇ ਕਤਲ ਕਰਨਾ ਚਾਹੁੰਦੇ ਸਨ, ਮਗਰ ਉਹ ਕੁਝ ਕਰ ਨਾ ਸਕਦੇ ਸਨ ਕਿਉਂਕਿ ਖੁਦਾ ਨੇ ਉਹਦੇ ਵਾਸਤੇ ਜਿਹੜਾ ਵੇਲਾ ਮੁਕਰਰ ਕੀਤਾ ਸੀ ਉਹ ਗੁਨਾਹ ਦਾ ਕਫਾਰਾ ਏ, ਹਜੇ ਉਹ ਨਹੀਂ ਸੀ ਆਇਆ। ਅਫਸੋਸ ਦੀ ਗੱਲ ਇਹ ਵੀ ਕਿ ਜ਼ਿਆਦਾਤਰ ਯਹੂਦੀ ਸਰਦਾਰ ਦਿਲ ਦੇ ਸਖਤ ਸਨ ਅਤੇ ਇਸ ਸੰਗਦਿਲੀ ਦੇ ਸਬਬ ਤੋਂ ਉਹ ਯਿਸੂ ਦੇ ਨਾਲ ਨਫ਼ਰਤ ਕਰਦੇ ਸਨ। ਅਤੇ ਜੇ ਕੋਈ ਇਕਰਾਰ ਕਰਦਾ ਹੈ ਕਿ ਯਿਸੂ ਹੀ ਮਸੀਹ ਏ ਅਤੇ ਉਹਨੂੰ ਹੈਕਲ ਵਿੱਚੋਂ ਅਤੇ ਆਪਣੀ ਰੁਕਨੀਅਤ ਤੋਂ ਖਾਰਜ ਕਰ ਦੇਣ ਦੀ ਧਮਕੀ ਦਿੰਦੇ ਸਨ। ਇਸ ਤਰ੍ਹਾਂ ਲੋਕਾਂ ਵਿੱਚ ਇਖਤਲਾਫ ਹੋਇਆ ਅਤੇ ਇਸ ਇਖਤਲਾਫ ਦਾ ਬਾਇਸ ਯਿਸੂ ਸੀ। ਕੋਈ ਸ਼ਖਸ ਯਿਸੂ ਦੀ ਹਮਾਇਤ ਵਿੱਚ ਖੁੱਲ੍ਹੇਆਮ ਨਾ ਬੋਲ ਸਕਦਾ ਸੀ ਕਿਉਂਕਿ ਉਹ ਆਪਣੇ ਯਹੂਦੀ ਸਰਦਾਰਾਂ ਤੋਂ ਅਤੇ ਰੱਬੀਆਂ ਤੋਂ ਖੌਫ ਖਾਂਦੇ ਸਨ। ਉਹਨਾਂ ਵਿੱਚ ਕੁਝ ਚੋਰੀ ਚੋਰੀ ਇਕਰਾਰ ਕਰਦੇ ਸਨ ਕਿ ਉਹ ਨੇਕ ਆਦਮੀ ਹੈ, ਲੇਕਿਨ ਬਾਕੀ ਲੋਕ ਜ਼ਿਆਦਾਤਰ ਇਮਾਨ ਨਾ ਰੱਖਦੇ ਸਨ ਅਤੇ ਇਹ ਕਹਿੰਦੇ ਸਨ ਕਿ ਨਹੀਂ, ਉਹ ਲੋਕਾਂ ਨੂੰ ਧੋਖਾ ਦਿੰਦਾ ਏ। ਜਿੱਥੋਂ ਕਿ ਬਾਕੀ ਲੋਕ ਕਸ਼ਮਕਸ਼ ਦਾ ਸ਼ਿਕਾਰ ਸਨ ਅਤੇ ਕਹਿੰਦੇ ਸਨ ਕਿ ਕੀ ਮਸੀਹ ਆ ਗਿਆ ਏ ਜਾਂ ਮਸੀਹ ਆ ਕੇ ਇਸ ਤੋਂ ਵੀ ਜ਼ਿਆਦਾ ਮੌਜਜ਼ੇ ਵਿਖਾਏਗਾ। ਦੋਸਤੋ, ਤੁਹਾਡੀ ਯਿਸੂ ਦੇ ਬਾਰੇ ਵਿੱਚ ਕੀ ਰਾਏ? ਤੁਸੀਂ ਉਹਨੂੰ ਕੀ ਸਮਝਦੇ ਹੋ? ਕੀ ਤੁਹਾਡਾ ਇਮਾਨ ਹੈ ਵੀ ਕਿ ਉਹ ਵਾਕਈ ਹੀ ਮਸੀਹ ਮਾਊਦ ਏ ਜਿਸ ਦੀ ਬਾਬਤ ਸਭ ਨਬੀ ਨਬੂਵਤ ਕਰਦੇ ਰਹੇ, ਜਾਂ ਤੁਸੀਂ ਯਿਸੂ ਨੂੰ ਮਹਿਜ਼ ਇੱਕ ਨਬੀ ਮੰਨਦੇ ਹੋ? ਇਸ ਗੱਲ ਵਿੱਚ ਤੁਹਾਨੂੰ ਕੋਈ ਗੁੰਮਰਾਹ ਨਾ ਕਰਨ ਪਾਏ। ਤੁਹਾਡੀ ਮੰਜ਼ਿਲ ਦਾ ਤਾਯੁਨ ਇਸ ਸਵਾਲ ਦੇ ਜਵਾਬ ਦੇਵੇ ਕਿ ਤੁਸੀਂ ਹਕੀਕਤ ਵਿੱਚ ਯਿਸੂ ਤੋਂ ਵਾਕਿਫ ਹੋ। ਤੁਹਾਨੂੰ ਮਾਲੂਮ ਹੈ ਕਿ ਉਹ ਦੁਨੀਆਂ ਵਿੱਚ ਕਿਉਂ ਆਇਆ? ਯਿਸੂ ਨੇ ਆਪਣੀ ਬਾਬਤ ਜੋ ਫਰਮਾਇਆ ਉਹਦੇ 'ਤੇ ਗੌਰ ਕਰੋ। ਰਾਹ ਅਤੇ ਹੱਕ ਅਤੇ ਜ਼ਿੰਦਗੀ ਮੈਂ ਵਾਂ, ਕੋਈ ਮੇਰੇ ਵਸੀਲੇ ਤੋਂ ਬਗੈਰ ਬਾਪ ਦੇ ਕੋਲ ਨਹੀਂ ਆਉਂਦਾ। ਮੈਂ ਇਸ ਲਈ ਪੈਦਾ ਹੋਇਆ ਅਤੇ ਇਸ ਵਾਸਤੇ ਦੁਨੀਆਂ ਵਿੱਚ ਆਇਆ ਕਿ ਹੱਕ 'ਤੇ ਗਵਾਹੀ ਦੇਵਾਂ। ਜੋ ਕੋਈ ਹਕਾਨੀ ਏ ਮੇਰੀ ਆਵਾਜ਼ ਸੁਣਦਾ ਏ। ਮੇਰੇ ਅਜ਼ੀਜ਼ ਦੋਸਤ, ਅਤੇ ਤੁਸੀਂ ਕਿਸ ਵੱਲੋਂ? ਕੀ ਤੁਸੀਂ ਸੱਚਾਈ ਦਾ ਸਾਥ ਪਸੰਦ ਕਰਦੇ ਹੋ, ਖਾ ਤੁਹਾਡੇ ਆਪਣੇ ਤੁਹਾਨੂੰ ਛੱਡ ਦੇਣ? ਵੁਲਫ ਦੀ ਮਿਸਲ ਏ, ਜੋ ਸ਼ਹਿਦ ਚਾਹੁੰਦਾ ਹੈ ਉਹਨੂੰ ਮੱਖੀਆਂ ਦਾ ਮੁਕਾਬਲਾ ਕਰਨਾ ਪੈਂਦਾ ਹੈ। ਯਿਸੂ ਮਸੀਹ ਨੇ ਫਰਮਾਇਆ, ਇਹ ਨਾ ਸਮਝੋ ਕਿ ਮੈਂ ਜ਼ਮੀਨ 'ਤੇ ਸੁਲਾਹ ਕਰਾਉਣ ਆਇਆ, ਸੁਲਾਹ ਕਰਾਉਣ ਨਹੀਂ ਬਲਕਿ ਤਲਵਾਰ ਚਲਾਉਣ ਆਇਆ ਵਾਂ, ਕਿਉਂਕਿ ਮੈਂ ਇਸ ਲਈ ਆਇਆ ਵਾਂ ਕਿ ਆਦਮੀ ਨੂੰ ਉਹਦੇ ਬਾਪ ਤੋਂ ਅਤੇ ਬੇਟੀ ਨੂੰ ਉਹਦੇ ਮਾਂ ਤੋਂ ਅਤੇ ਬਹੂ ਨੂੰ ਉਹਦੀ ਸੱਸ ਤੋਂ ਜੁਦਾ ਕਰਾਂ, ਤੇ ਆਦਮੀ ਦੇ ਦੁਸ਼ਮਣ ਕਾਰ ਹੀ ਦੇ ਲੋਕ ਹੋਵਣਗੇ। ਜਿਹੜਾ ਕੋਈ ਬਾਪ ਜਾਂ ਮਾਂ ਨੂੰ ਮੇਰੇ ਤੋਂ ਜ਼ਿਆਦਾ ਅਜ਼ੀਜ਼ ਰੱਖਦਾ ਉਹ ਮੇਰੇ ਲਾਇਕ ਨਹੀਂ। ਤੁਸੀਂ ਸਾਡਾ ਪ੍ਰੋਗਰਾਮ ਸੁਣਿਆ, ਤੁਹਾਡਾ ਸ਼ੁਕਰੀਆ। ਖੁਦਾਮ ਨੇ ਚਾਹਿਆ ਤਾਂ ਅਗਲੇ ਪ੍ਰੋਗਰਾਮ ਵਿੱਚ ਹਾਜ਼ਰ ਹੋਵਾਂਗੇ। ਤੁਸੀਂ ਜ਼ਰੂਰ ਸ਼ਿਰਕਤ ਕਰਨਾ। ਉਸ ਵਿੱਚ ਅਸੀਂ ਇੰਜਿਲ ਮੁਕੱਦਸ ਤੋਂ ਸਿੱਖਾਂਗੇ ਕਿ ਯਿਸੂ ਇੱਕ ਜਨਮ ਦੇ ਅੰਨੇ ਨੂੰ ਬਿਨਾਈ ਦਿੰਦਾ ਅਤੇ ਉਹਦੀਆਂ ਅੱਖਾਂ ਬਿਲਕੁਲ ਦਰੁਸਤ ਹੋ ਜਾਂਦੀਆਂ ਨੇ। ਖੁਦਾ ਤੁਹਾਨੂੰ ਬਰਕਤ ਦੇਵੇ। ਯਿਸੂ ਮਸੀਹ ਦੀ ਇਹ ਗੱਲ ਯਾਦ ਰੱਖੋ, ਯੂਹੰਨਾ ਬਾਬ 18 ਤੇ ਆਇਤ ਨੰਬਰ 37, ਜੋ ਕੋਈ ਹਕਾਨੀ ਏ ਮੇਰੀ ਆਵਾਜ਼ ਸੁਣਦਾ ਏ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 30 43 110, ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ। ਖੁਦਾ ਹਾਫਿਜ਼।